ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਜੀ ਨਿਵਾਜ ਜੀ ਸਾਧ ਸੰਗਤ ਜੀ ਨਿਤਨੇਮ ਦੀ ਅਰਦਾਸ ਕਰਨ ਵੇਲੇ ਕੁਝ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ, ਕੁਝ ਬਾਣੀਆਂ ਦਾ ਜ਼ਿਕਰ ਕੀਤਾ ਗਿਆ ਸੀ। ਜਿਹੜੀ ਬਾਣੀ ਦਾ ਜ਼ਿਕਰ ਕੀਤਾ ਸੀ ਸ਼ਸਤਰ ਨਾਮ ਵਾਲਾ, ਔਰ ਉਸ ਦੇ ਪਾਠ ਅੰਮ੍ਰਿਤਸਰ ਦੇ ਸ਼ਹੀਦਾਂ ਨਿਮਿਤ ਕੀਤੇ ਗਏ ਸਨ। ਅੱਜ 15 ਸਤੰਬਰ ਨੂੰ ਸਾਲ ਜਿਹੜਾ ਹੈ 1871 ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 4 ਗੁਰਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਹਨਾਂ ਨੂੰ ਇਸ ਕਰਕੇ ਸ਼ਹੀਦੀ ਪ੍ਰਾਪਤ ਕਰਨੀ ਪਈ ਸੀ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕੀਤੀ ਸੀ। ਰਾਖੀ ਇਸ ਕਰਕੇ ਕੀਤੀ ਸੀ ਕਿ ਅੰਮ੍ਰਿਤਸਰ ਘੰਟਾਘਰ ਦੇ ਕੋਲ, ਬਿਲਕੁਲ ਘੰਟਾਘਰ ਦੇ ਨਾਲ ਇੱਕ ਬੁੱਚੜਖਾਨਾ ਖੋਲਿਆ ਗਿਆ ਸੀ ਗਊ ਵੱਧ ਕਰਨ ਵਾਸਤੇ, ਗਊ ਘਾਤ ਕਰਨ ਵਾਸਤੇ। ਔਰ ਉਸ ਬੁੱਚੜਖਾਨੇ ਕਰਕੇ ਆਪਾਂ ਨੂੰ ਪਤਾ ਹੈ ਨੇੜੇ ਕੋਈ ਨਾ ਕੋਈ ਇਹੋ ਜਿਹੜੀ ਜਿਸ ਤਰ੍ਹਾਂ ਦਾ ਵੀ ਵਾਤਾਵਰਨ ਹੋਏ ਨਾ, ਉਹਦੀ ਹਵਾ ਹਰ ਥਾਂ 'ਤੇ ਫੈਲ ਜਾਂਦੀ, ਪੋਲਿਊਟਿਡ ਹੋ ਹੀ ਜਾਂਦੀ ਹੈ। ਨਾਲ ਉਸ ਦੇ ਇਹ ਉੱਤੇ ਜਿਹੜੇ ਨੇ ਨਾ, ਉਸ ਦਾ ਵਾਤਾਵਰਨ 'ਚ ਖਾਸ ਕਰਕੇ ਬੁੱਚੜਖਾਨਿਆਂ 'ਚ ਉੱਥੇ ਆ ਕੇ ਉਹ ਜੀਵ ਵੀ ਆ ਜਾਂਦੇ ਨੇ, ਪੰਛੀ ਵੀ ਆ ਜਾਂਦੇ ਨੇ ਜਿਹੜੇ ਉਹਨਾਂ ਜੀਵਾਂ ਦੇ ਮਾਂ ਛਿਛੜੇ ਹੱਡੀਆਂ ਨੋਚਦੇ ਖਾਂਦੇ ਨੇ। ਔਰ ਹੱਡੀਆਂ ਨੋਚਦੇ ਖਾਂਦੇ ਜਿਹੜੇ ਨੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਕਲਸ਼ 'ਤੇ ਜਾ ਪੈਂਦੇ ਸਨ ਜਾਂ ਪ੍ਰਕਰਮਾਂ 'ਚ ਹੱਡੀਆਂ ਸੁੱਟ ਦਿੰਦੇ ਸਨ। ਇਸ ਕਰਕੇ ਉਹ ਸਾਰਾ ਜਿਹੜਾ ਵਾਤਾਵਰਨੀ ਅਪਵਿੱਤਰ ਜਿਹਾ ਹੋ ਗਿਆ। ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਾਰਾ ਸਮਾਂ ਜੰਗਾਂ ਯੁੱਧਾਂ 'ਚ ਬਿਤਾਇਆ, ਉਸ ਵਾਰ ਇੱਕ ਥਾਂ 'ਤੇ ਉਹ ਆਪਣੀ ਬਾਣੀ 'ਚ ਲਿਖਦੇ ਨੇ ਉਗਰਦੰਤੀ 'ਚ, ਯਹੀ ਦੇਹੇ ਆ ਗਿਆ ਤੁਰਕਨ ਗਹਿ ਖਪਾਊਂ, ਗਊ ਘਾਤ ਕਾ ਦੁੱਖ ਜਗ ਸੋ ਮਿਟਾਊਂ। ਗਊ ਘਾਤ ਦਾ ਦੁੱਖ ਮਿਟਾਉਣ ਦੀ ਗੱਲ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਗੱਲ ਹੈ। ਆਪਾਂ ਨੂੰ ਪਤਾ ਇਤਿਹਾਸ 'ਚ ਆਉਂਦਾ ਮੱਸੇ ਰੰਗੜ ਦਾ ਸਿਰ ਵੀ ਇਸੇ ਕਰਕੇ ਲਾਇਆ ਗਿਆ ਸੀ ਕਿ ਉਸ ਥਾਂ ਨੂੰ ਅਪਵਿੱਤਰ ਕਰ ਰਿਹਾ ਸੀ। ਬਾਬਾ ਦੀਪ ਸਿੰਘ ਨੇ ਵੀ ਸ਼ਹੀਦੀ ਉੱਥੇ ਇਸ ਕਰਕੇ ਦਿੱਤੀ ਸੀ ਕਿ ਉਸ ਦੀ ਪਵਿੱਤਰਤਾ ਨੂੰ ਬਚਾਉਣਾ ਸੀ। ਪਰ ਮੁਗਲ ਚਲੇ ਗਏ, ਉਹਨੇ ਸਾਡੇ ਹੋਰ ਇਹੋ ਜਿਹੇ ਆ ਗਏ ਜਿਹੜੇ ਗਊ ਘਾਤੀ ਸਨ, ਗਊ ਖਾਣ ਵਾਲੇ ਸਨ। ਔਰ ਉਹਨਾਂ ਰਣਜੀਤ ਸਿੰਘ ਦੇ ਰਾਜ ਦੇ ਸਮੇਂ 'ਚ ਹੀ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਮਹਾਰਾਜਾ ਦਲੀਪ ਸਿੰਘ ਗੱਡੀ 'ਤੇ ਬੈਠਾ ਹੋਇਆ ਸੀ, ਅੰਮ੍ਰਿਤਸਰ ਲਿਖ ਕੇ ਲਾ ਦਿੱਤਾ ਸੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਇੱਥੇ ਗਊ ਕਸ਼ੀ ਨਹੀਂ ਕੀਤੀ ਜਾਏਗੀ, ਕੋਈ ਜੋੜੇ ਪਾ ਕੇ ਅੰਦਰ ਨਹੀਂ ਆ ਸਕੇਗਾ। ਰਾਜ ਅਜੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਚੱਲ ਰਿਹਾ। ਜੇ ਸਿੱਖ ਰਾਜ ਦੇ ਸਮੇਂ 'ਚ ਜਿਹੜਾ ਹੈ ਗਊ ਘਾਤ ਹੁੰਦਾ ਹੀ ਨਹੀਂ ਸੀ, ਔਰ ਜੇ ਮੌਤ ਦੀ ਸਜ਼ਾ ਸੀ ਤਾਂ ਗਊ ਘਾਤ ਦੀ ਮੌਤ ਦੀ ਸਜ਼ਾ ਉਸ ਸਮੇਂ 'ਚ ਲਿਖ ਕੇ ਲਾ ਦਿੱਤਾ ਗਿਆ। ਫਿਰ ਜਿਹਨੂੰ 1849 'ਚ ਅੰਗਰੇਜ਼ ਕਾਬਜ ਹੋ ਗਏ ਪੰਜਾਬ 'ਤੇ, ਉਸ ਤੋਂ ਬਾਅਦ ਉਹਨਾਂ ਨੇ ਇੱਕ ਮਤਾ ਪਾਸ ਕਰਤਾ ਵੀ ਜਿਸ ਮਰਿਆਦਾ ਦੀ ਖੁੱਲ ਕਿਸੇ ਦੂਜੇ ਧਰਮ ਵਾਲੇ ਦਿੰਦੇ ਨੇ ਉਸ ਮਰਿਆਦਾ ਨੂੰ ਅਪਣਾਇਆ ਜਾ ਸਕਦਾ। ਮੁਸਲਮਾਨਾਂ ਅਤੇ ਈਸਾਈਆਂ 'ਚ ਗਊ ਖਾਣ ਦੀ ਖੁੱਲ ਸੀ, ਇਸ ਕਰਕੇ ਉਹਨਾਂ ਵੱਲੋਂ ਗੱਲ ਆਈ ਸਾਹਮਣੇ ਵੀ ਸਾਨੂੰ ਜਿਹੜਾ ਨਾ ਇਜਾਜ਼ਤ ਦਿੱਤੀ ਜਾਏ ਗਊ ਘਾਤ ਕਰਨ ਦੀ। ਅੰਮ੍ਰਿਤਸਰ 'ਚ 2 ਬੁੱਚੜਖਾਨੇ ਖੁੱਲ੍ਹੇ ਸਨ, ਇੱਕ ਬਾਰ-ਬਾਰ, ਦੂਜਾ ਬਿਲਕੁਲ ਹਰਿਮੰਦਰ ਸਾਹਿਬ ਦੀ ਕੰਧ ਦੇ ਨਾਲ। ਉਸ ਬੁੱਚੜਖਾਨੇ ਖੁੱਲ੍ਹਣ ਤੋਂ ਬਾਅਦ ਜਿਹੜਾ ਉੱਥੇ ਵਾਤਾਵਰਨ ਬਣ ਗਿਆ, ਉਸ ਵਾਤਾਵਰਨ ਤੋਂ ਪ੍ਰੇਸ਼ਾਨ ਸਾਰੇ ਹੀ ਸਨ, ਕਿਉਂਕਿ ਅੰਮ੍ਰਿਤਸਰ ਜਿਹੜਾ ਹੈ ਉਹ ਸਤਿਗੁਰੂ 5ਵੇਂ ਪਾਤਸ਼ਾਹ ਜੀ ਦਾ ਬਣਾਇਆ ਤੀਰਥ ਨੀ, ਉਹਦੀ ਮੁਸਲਮਾਨ ਨੇ ਰੱਖੀ ਹੈ। ਉੱਥੇ ਜਾਣ ਬਾਰੇ ਵਿਤਕਰਾ ਨਹੀਂ, ਕਿਸੇ ਧਰਮ ਦਾ ਵਿਅਕਤੀ ਵੀ ਚਲਾ ਜਾ, ਸਾਰੇ ਧਰਮਾਂ ਦੇ ਲੋਕ ਜਿਹੜੇ ਮੰਨਣ ਵਾਲੇ, ਹਿੰਦੂ ਵੀ ਸਿੱਖ ਵੀ, ਸਾਰੇ ਪ੍ਰੇਸ਼ਾਨ ਸਨ ਵੀ ਕਿਸ ਤਰ੍ਹਾਂ ਦਾ ਵਾਤਾਵਰਨ ਬਣ ਗਿਆ। ਉਹਨਾਂ 'ਚੋਂ ਕੋਈ ਜਿਹੜੇ ਸਿਰਕਰਦਾ ਸਨ, ਸਰਕਾਰ ਦੇ ਨੇੜੇ ਸਨ, ਉਹ ਕਿਤੇ ਨਾ ਕਿਤੇ ਇਹ ਗੱਲ ਆਖ ਵੀ ਦਿੰਦੇ ਹਨ ਸਰਕਾਰ ਨੂੰ ਵੀ ਇਹ ਜਿਹੜਾ ਨਾ ਇਹ ਹੋਣਾ ਨਹੀਂ ਚਾਹੀਦਾ ਸਰਕਾਰਾਂ ਦੇ, ਦੂਜਿਆਂ ਦਾ ਧਰਮ ਇਜਾਜ਼ਤ ਦਿੰਦਾ, ਹੋਣਾ ਕਿਉਂ ਨਹੀਂ ਚਾਹੀਦਾ? ਤੁਸੀਂ ਜੋ ਆਪਣੇ ਧਰਮ ਅਨੁਸਾਰ ਕਰੋ ਉਹਨੂੰ ਕੋਈ ਰੋਕਦਾ ਤੁਹਾਨੂੰ? ਕੁਝ ਨਿਹੰਗਾਂ ਨੇ ਗੁੱਸਾ ਵਿਖਾਉਣ ਦੀ ਕੋਸ਼ਿਸ਼ ਕੀਤੀ, ਸਰਕਾਰ ਨੇ ਦਬਾਤ। ਇੱਕ ਵਿਅਕਤੀ ਸੀ ਸਰਦਾਰ ਦੇਵਾ ਸਿੰਘ, ਨੌਰੰਗਾਬਾਦ ਵਾਲਾ ਸੀ, ਜਿਹੜਾ ਭਾਈ ਵੀਰ ਸਿੰਘ ਉਸਦਾ ਪੈਰੋਕਾਰ ਸੀ। ਉਹਨੇ ਇੱਕ ਦਿਨ ਹੱਡੀ ਵੇਖੀ ਪਈ ਹੋਈ ਪਰਿਕਰਮਾ 'ਚ, ਉਹਨੇ ਲਿਆ ਕੇ ਦਰਬਾਰ ਸਾਹਿਬ ਦੇ ਸਾਹਮਣੇ ਰੱਖਤੀ। ਮੱਥਾ ਟੇਕਣ ਵਾਲੇ ਦੁਖੀ ਹੋ ਗਏ, ਪਰੇਸ਼ਾਨ ਹੋ ਗਏ, ਭੜਕਾ, ਇਹ ਕਿਹਨੇ ਕੀਤਾ? ਉਹ ਕਹਿੰਦਾ ਜੀ ਮੈਂ ਕੀਤਾ। ਤੂੰ ਕਿਉਂ ਕੀਤਾ? ਸਿਰਫ ਇਸ ਕਰੇ ਕੀਤਾ ਕਿ ਸਾਡੇ ਅੰਦਰ ਕਿਸੇ ਦੇ ਅਣਖ ਹੈਗੀ ਹੈ, ਜਿਹੜਾ ਸਾਰਾ ਪਵਿੱਤਰ ਹੈ ਥਾਂ, ਇਸ ਨੂੰ ਪਵਿੱਤਰ ਕਰ ਦਿਓ। ਖੈਰ ਉਸ ਵੇਲੇ ਜਿਹੜੇ ਪੁਜਾਰੀ ਸਨ, ਸਰਬਰਾਰ ਸਨ, ਉਹੀ ਸਨ ਜਿਹੜੇ ਅੰਗਰੇਜ਼ਾਂ ਦੇ ਆਖੇ ਲੱਗਣ ਵਾਲੇ ਹਨ। ਉਹਨਾਂ ਨੇ ਇਸ ਗੱਲ ਦਾ ਗੁੱਸਾ ਮਨਾਇਆ ਤੇ ਉਹਦੀ ਸ਼ਿਕਾਇਤ ਕਰਤੀ ਸੀ ਉਸ ਸਰਕਾਰ ਨੂੰ ਵੀ ਇਹਨੇ ਅਮਨ ਭੰਗ ਕਰਨਾ ਚਾਹਿਆ। ਉਸ ਨੂੰ ਅਮਨ ਭੰਗ ਕਰਨ ਦੇ ਦੋਸ਼ ਬਦਲੇ 3 ਸਾਲ ਕੈਦ ਭੁਗਤਣੀ ਪਈ। ਉੱਥੇ ਜਿਹੜਾ ਵੀ ਵਾਤਾਵਰਣ ਸੀ, ਕੁਝ ਭਾਂਡੇ ਬਣਾਉਣ ਵਾਲਾ ਘੁਮਿਆਰ, ਉਹਨਾਂ ਕੋਲੋਂ ਹਿੰਦੂ ਸਿੱਖਾਂ ਨੇ ਭਾਂਡੇ ਲੈਣੇ ਬੰਦ ਕਰਤੇ, ਖਾਸ ਕਰਕੇ ਨਿਮਾਣੀ ਪਾਤਸ਼ਾਹੀ ਤੇ ਇਕਾਦਸ਼ੀ ਤੇ ਜਦੋਂ ਇਹ ਭਾਂਡੇ ਬਣਦੇ ਨੇ ਮਿੱਟੀ ਦੇ, ਉਹ ਜਦੋਂ ਬੰਦ ਕਰਤੇ ਲੈਣੇ, ਉਹ ਪਰੇਸ਼ਾਨ ਹੋਏ। ਫਿਰ ਸਰਕਾਰ ਨੇ ਇਹਨਾਂ ਨੂੰ ਝਿੜਕਿਆ ਵੀ ਤੁਸੀਂ ਭਾਂਡੇ ਕਿਉਂ ਲੈਣੇ ਬੰਦ ਕਰਤੇ ਨੇ? ਉਹਨਾਂ ਵਿਚਾਰਿਆਂ ਰੋਜ਼ੀ ਰੋਟੀ 'ਤੇ ਅਸਰ ਪਿਆ। ਹੋਰ ਵੀ ਕਿਸੇ ਵੇਲੇ ਉਸ ਵੇਲੇ ਮਿਊਂਸਪੈਲਿਟੀ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ, ਉਹਨਾਂ ਸਾਰੀਆਂ ਮੀਟਿੰਗਾਂ 'ਚ ਇਹਨਾਂ ਨੂੰ ਹਿੰਦੂ ਸਿੱਖਾਂ ਨੂੰ ਝਿੜਕਿਆ ਗਿਆ ਵੀ ਤੁਸੀਂ ਜ਼ਿਆਦਤੀ ਕਰਦੇ ਜੇ ਉਹਨਾਂ ਨਾਲ, ਉਹ ਆਪਣੇ ਧਰਮ ਦੇ ਅਨੁਸਾਰ ਕਰਦੇ ਨੇ, ਉਹਨਾਂ ਨੂੰ ਆਪਣੇ ਧਰਮ ਦੇ ਅਨੁਸਾਰ ਚੱਲਣ ਦਿਓ। ਸਾਰੇ ਇਸ ਵਾਤਾਵਰਣ 'ਚ ਉੱਥੇ ਹੀ ਕੁਝ ਸਿੰਘ, ਇੱਕ ਬਾਬਾ ਲਹਿਣਾ ਸਿੰਘ ਨੇ ਪਨਵਾ ਵਾਲੇ, ਉਹਨਾਂ ਦੇ ਘਰ ਇਕੱਠੇ ਹੋਏ, ਅੱਗੇ ਪਿੱਛੇ ਵੀ ਗੱਲਬਾਤ ਕਰਦੇ ਹਨ, ਬਚਨ ਬਲਾਸ ਹੁੰਦੇ ਸਨ, ਔਰ ਉੱਥੇ ਗੱਲ ਹੋਈ ਇਹਦਾ ਹੁਣ ਕੀ ਕਰੀਏ। ਜਿਹੜੇ ਸ਼ਹਿਰ ਦੇ ਹਿੰਦੂ ਨੇ ਉਹ ਕੁਸਕਦੇ ਨੇ, ਜਿਹੜੇ ਮੁਸਲਮਾਨ ਨੇ ਉਹ ਖੁਸ਼ ਨੇ, ਕੱਛਾਂ ਵਜਾਉਂਦੇ ਨੇ, ਜਿਹੜੇ ਸਿੱਖ ਵਜਾ ਰਹੇ ਨੇ ਉਹਨਾਂ 'ਚੋਂ ਜੇ ਕੋਈ ਬੋਲਦਾ ਹੈ ਉਹਨਾਂ ਦਬਾ ਦਿੱਤਾ ਜਾਂਦਾ, ਇਹ ਸਜ਼ਾ ਕਰਕੇ ਵਿਚਾਰੇ ਉਂਝ ਨਹੀਂ ਬੋਲਣ ਜੋਗੇ। ਜਿਹੜੇ ਗੁਰਦੁਆਰੇ ਦੇ ਸਰਬਰਾਹ ਨੇ, ਪੁਜਾਰੀ ਨੇ, ਮਹੰਤ ਨੇ, ਉਹ ਸਰਕਾਰ ਦੇ ਅਨੁਸਾਰ ਹੀ ਚੱਲਦੇ ਨੇ, ਕੋਈ ਨਾ ਕੋਈ ਤਾਂ ਹੋਣਾ ਹੀ ਚਾਹੀਦਾ। ਬੈਠੇ, ਗੱਲਬਾਤ ਹੋਈ, ਵਿਚਾਰ ਹੋਈ ਕੀ ਕਰੀਏ। ਵਿਚਾਰ ਹੋਣ ਤੋਂ ਬਾਅਦ ਇਹ ਫੈਲ ਆ ਗਿਆ ਤਾਂ ਵੀ ਇਹਨਾਂ ਬੁੱਚਰਾਂ ਨੂੰ ਸੋਧਿਆ ਜਾ, ਇਹ ਗਊਆਂ ਛੁਡਾਤੀਆਂ ਜਾਣ ਤਾਂ ਗੱਲ ਬਣੇਗੀ। ਜਵਾਨੀ ਸਰਕਾਰ ਤੇ ਨੂੰ ਆਖਿਆ, ਅਰਜੀ ਦਿੱਤੀਆਂ, ਆਪਸ 'ਚ ਘਰ ਬੈਠਿਆਂ ਗੱਲਬਾਤ ਕਰਿਆ, ਕੋਈ ਨਹੀਂ ਬਣਨਾ। ਫਿਰ ਗੱਲ ਆਈ ਸਾਹਮਣੇ ਵੀ ਬਣਨਾ ਤਾਂ ਕੋਈ ਨਹੀਂ, ਪਰ ਆਪਾਂ ਨੂੰ ਭੈਣੀ ਸਾਹਿਬ ਜਾ ਕੇ ਸਾਗਰਾਂ ਕੋਲੋਂ ਪ੍ਰਵਾਨਗੀ ਲੈਣੀ ਪਏਗੀ। ਕਹਿਣ ਲੱਗੇ ਜੇ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ ਉਹਨਾਂ ਪ੍ਰਵਾਨਗੀ ਨਹੀਂ ਦੇਣੀ। ਉਹਨੇ ਆਖਣਾ ਅਜੇ ਪਨੀਰੀ ਛੋਟੀ ਏ, ਥੋੜ੍ਹਾ ਚਿਰ ਹੋਇਆ ਨਾਮਧਾਰੀ ਪੰਥ ਨੂੰ ਹੋਂਦ 'ਚ ਆਏ ਨੂੰ, ਅਤੇ ਅਜੇ ਆਪਾਂ ਜਿਹੜਾ ਇਸ ਸਥਿਤੀ ਨੂੰ ਕਿਸੇ ਹੋਰ ਤਰ੍ਹਾਂ ਸੰਭਾਲਾਂਗੇ। ਉਹ ਗੱਲ ਸਾਹਮਣੇ ਆਈ, ਪਹਿਲੇ ਦਿਨ ਥੋੜ੍ਹੀ ਵਿਚਾਰ ਹੋਈ, ਫਿਰ ਵਿਚਾਰ ਹੋਈ, ਹੌਲੀ ਹੌਲੀ 10 ਕੁ ਬੰਦੇ ਇਸ ਵਿਚਾਰ ਵਾਲੇ ਇਕੱਠੇ ਹੋ ਗਏ ਵੀ ਇਹਨਾਂ ਨੂੰ ਸੋਧਿਆ ਜਾ। ਉਹਨਾਂ 'ਚ ਬਾਬਾ ਲਹਿਣਾ ਸਿੰਘ ਸਨ, ਨਾਰਲੀ ਦਾ ਬੀਲਾ ਸਿੰਘ ਸੀ, ਹੋਰ ਲਛਮਣ ਸਿੰਘ ਸੀ, ਹੋਰ ਕਈ ਸਨ ਜਿਹੜੇ 10 ਕੁ ਬੰਦੇ ਸਨ ਜਿਹੜੇ ਇਕੱਠੇ ਹੋਏ। ਉਹਨਾਂ ਆ ਕੇ ਵਿਚਾਰ ਕੀਤੀ, ਉਹਨਾਂ ਆਖਿਆ ਵੀ ਆਪਣੇ ਕੋਲ ਹਥਿਆਰ ਤਾਂ ਹੈ ਨਹੀਂ, ਕਿਉਂਕਿ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ, ਹਥਿਆਰ ਬਿਨਾਂ ਇਹ ਕੰਮ ਨਹੀਂ ਹੋ ਸਕਣਾ। ਜਿਹੜਾ ਸਫਾ ਜੰਗ ਰੱਖਣ ਦੀ ਸਤਿਗੁਰੂ ਰਾਮ ਸਿੰਘ ਨੇ ਆਪਾਂ ਨੂੰ ਮਰਿਆਦਾ ਦੱਸੀ ਏ, ਟਕੂਆ ਕਹਿ ਲਈਏ, ਕੁਹਾੜੀ ਕਹਿ ਲਈਏ, ਉਹਦੇ ਨਾਲ ਤਾਂ ਸੋਧਿਆਂ ਨੇ ਜਾਣਾ, ਰਾਤ ਨੂੰ ਕੀ ਪਤਾ ਉਹਨਾਂ ਕੋਲ ਕਿਹੜੇ ਹਥਿਆਰ ਹੋਣ, ਬੁੱਚਣਾ ਕੋਲ ਤਾਂ ਹੁੰਦਾ ਹੀ ਨੇ। ਕਹਿਣ ਲੱਗੇ ਗੱਲ ਆ, ਕੋਈ ਨਾ ਕੋਈ ਹਥਿਆਰਾਂ ਦਾ ਸੋਚੀਏ, ਇੱਕ ਲਾਲ ਸਿੰਘ ਸੀ ਸਿਪਾਹੀ, ਹੌਲੀ ਹੌਲੀ ਉਹਦੇ ਸੰਪਰਕ ਆਉਂਦਾ, ਗੱਲ ਕਿ ਹਥਿਆਰਾਂ ਦੀ ਮਦਦ ਤਾਂ ਮੈਂ ਤੁਹਾਨੂੰ ਕਰ ਦੇਣਾ, ਕੁਝ ਕਿਰਪਾਨਾਂ ਲਿਆ ਦਿਆਂਗਾ। ਇੱਕ ਹੋਰ ਲਹਿਣਾ ਸਿੰਘ ਸੀ, ਲਹਿਣਾ ਸਿੰਘ ਦੋ ਸਨ ਇਸ ਕੇਸ 'ਚ, ਉਹ ਕਹਿੰਦਾ ਕੋਈ ਡਰ ਨਹੀਂ, ਮੈਂ ਇਹਦੇ ਨਾਲ ਚਲਾ ਜਾਵਾਂਗਾ, ਕੰਮ ਹੋ ਜਾਏਗਾ। ਜੂਨ 'ਚ ਉਹਨਾਂ ਨੇ ਜਿਹੜਾ ਹੈ ਵਿਚਾਰ ਬਣਾਇਆ ਕਿ ਗਰਮੀਆਂ ਦੇ ਦਿਨ ਨੇ, ਬੁੱਚੜ ਸਾਰੇ ਉੱਤੇ ਸੁੱਤੇ ਹੋਣਗੇ, ਆਪਾਂ ਜਿਹੜਾ ਫਾਟਕ ਖੋਲ੍ਹ ਕੇ ਗਈਆਂ ਗਊਆਂ ਦੇ ਰਸੇ ਵੱਢ ਕੇ ਉਹਨਾਂ ਬਾਹਰ ਕੱਢ ਦੀ, ਆਪਾਂ ਲੜਾਈ ਕਾਹਦੀ ਕਰਨੀ ਹੈ। ਇਹਨੇ ਨਾਲ ਹੀ ਸਮਝ ਜਾਣਗੇ, ਪ੍ਰੋਗਰਾਮ ਬਣਿਆ। ਆਂਦੇ ਪਹਿਲੇ ਦਿਨ ਜਦੋਂ ਗਏ ਨਾ, ਕੁੱਤੇ ਪਏ ਉਹਨਾਂ ਨੂੰ ਇਸ ਡਰ ਤੋਂ ਕਿਤੇ ਬੁੱਚੜ ਜਾਗ ਨਾ ਪੈਣ, ਸਾਡੀ ਯੋਜਨਾ ਅਸਫਲ ਨਾ ਹੋ ਜਾਏ, ਵਾਪਸ ਆ। ਅਗਲੇ ਦਿਨ ਗਏ, ਨਾਲ ਜਿਹੜਾ ਨਾ ਕੁਝ ਰੋਟੀਆਂ ਲੈ ਗਏ, ਉਹਨਾਂ ਕੁੱਤਿਆਂ ਨੂੰ ਰੋਟੀਆਂ ਪਾਤੀਆਂ। ਗੇਟ ਬੰਦ ਸੀ, ਲੰਘਣ ਦਾ ਰਸਤਾ ਨਹੀਂ ਸੀ। ਕੁਝ ਵਿਦਵਾਨ ਤਾਂ ਆਉਂਦੇ ਨੇ ਕਿ ਹਰਿਮੰਦਰ ਸਾਹਿਬ ਵੱਲੋਂ ਪੌੜੀ ਲਾ ਕੇ ਚੜ੍ਹੇ ਨੇ, ਉੱਧਰ ਨੂੰ ਆਏ ਨੇ, ਉੱਥੇ ਆਏ ਨੇ। ਅੰਦਰ ਇੱਕ ਜਣਾ ਗਿਆ ਹੈ, ਉਹਨੇ ਉਹ ਬੁੱਚੜਖਾਨੇ ਦਾ ਬੂਹਾ ਖੋਲ੍ਹਤਾ, ਸਾਰੇ ਅੰਦਰ ਚਲੇ ਗਏ ਨੇ। ਗਊਆਂ ਦੇ ਰੱਸੇ ਵੱਢਣ ਲੱਗੇ, ਗਊਆਂ ਹਿੱਕਣੀਆਂ ਸ਼ੁਰੂ ਕਰਤੀਆਂ, ਗਊਆਂ ਜਦੋਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ, ਉਸ ਵੇਲੇ ਬੁੱਚੜ ਜਾਗ ਪਏ। ਜਾਗ ਪਏ ਤਾਂ ਉਹ ਉੱਤੋਂ ਹੇਠਾਂ ਉੱਤਰ ਕੇ ਆਇਆ, ਜੋ ਹਥਿਆਰ ਸੀ ਉਹਨਾਂ ਫੜੇ ਗਏ, ਇੱਧਰੋਂ ਸਿੰਘਾਂ ਨੇ ਵੀ ਹਥਿਆਰ ਕੱਢ ਲਏ, ਜਕਾਰੇ ਗਜਾਉਣ ਲੱਗੇ, ਔਰ ਉਸ ਲੜਾਈ ਝਗੜੇ ਸਾਰੇ ਜਿਹੜਾ ਹੈ ਚਾਰ ਬੁੱਚੜ ਮਾਰੇ, ਤਿੰਨ ਜ਼ਖਮੀ ਹੋ ਗਏ। ਉਹਨੇ ਆਖਿਆ ਅੰਦਰ ਹਨੇਰਾ ਹੈ, ਇਹਨਾਂ ਤੋਂ ਬਚੋ, ਕੋਈ ਪਤਾ ਨਹੀਂ, ਕੋਈ ਨਾ ਆਖੋ। ਉਹ ਪਿਛਾ ਨੂੰ ਹੋ ਕੇ ਕਿਸ ਤਰ੍ਹਾਂ ਵੱਜਦਾ, ਸਿੰਘਾਂ ਨੇ ਉਹ ਗਊਆਂ 100 ਦੇ ਕਰੀਬ ਆਂਦੇ ਗਊਆਂ ਸੀ, ਉਹ ਹਿੱਕ ਦਿੱਤੀਆਂ। ਉੱਥੋਂ ਭਗਤਾਂ ਵਾਲੇ ਦਰਵਾਜ਼ੇ ਵਾਲਾ ਆ ਕੇ ਉਹਨਾਂ ਨੂੰ ਬਾਹਰ ਛੱਡ ਦਿੱਤਾ, ਅਤੇ ਆਪ ਉੱਥੋਂ ਸਿੰਘ ਚਲੇ ਗਏ। ਉਹ ਕੱਪੜੇ ਕਿਸੇ ਥਾਂ 'ਤੇ ਜਿੱਥੇ ਉਹਨਾਂ ਲੁਕਾਉਣੇ ਹਨ ਰੱਖਣੇ, ਰਖਾ ਤੇ ਖੂਹਾਂ ਦੇ ਖੂਹ ਦੇ ਵਿੱਚ ਤਲਵਾਰਾਂ ਸੁੱਟਤੀਆਂ, ਕਹਿਣਗੇ ਕਾਰਜ ਹੋ ਗਿਆ, ਹੁਣ ਇੱਥੋਂ ਚਲੀਏ। ਤਫਤੀਸ਼ ਸ਼ੁਰੂ ਹੋਈ, ਪੁਲਿਸ ਦਾ ਇਹ ਕੰਮ ਹੈ। ਤਫਤੀਸ਼ ਦਾ ਜੋ ਤਰੀਕਾ ਹੈ ਨਾ, ਆਮ ਤੌਰ 'ਤੇ ਹਿੰਦੁਸਤਾਨ 'ਚ ਇਹੀ ਸਮਝਿਆ ਜਾਂਦਾ ਵੀ ਜਿੰਨਾ ਚਿਰ ਝੂਠਾ ਬੰਦਾ ਵੀ ਨਹੀਂ ਮੰਨਦਾ ਨਾ, ਜਿਹਨੇ ਕਸੂਰ ਨਹੀਂ ਕੀਤਾ, ਉਹਨਾਂ ਚਿਰ ਉਹਨੂੰ ਆਖਣਗੇ ਤੂੰ ਝੂਠ ਬੋਲਣਾ। ਜੇ ਉਹ ਗਲਤ ਬੰਦਾ ਆਖੇਗਾ ਨਾ ਮੈਂ ਕਸੂਰ ਕੀਤਾ, ਫਿਰ ਆਖਣੇ ਹੁਣ ਸੱਚ ਬੋਲਣਾ। ਇਸ ਤਰ੍ਹਾਂ ਮਾਰ ਕੁੱਟ ਕੇ 12 ਬੰਦੇ ਮਨਾ ਲਏ ਸ਼ਹਿਰ ਦੇ, ਜਿਨ੍ਹਾਂ 'ਚੋਂ ਇੱਕ ਨਿਹੰਗ ਸੀ, ਦੋ ਤਿੰਨ ਸਿੱਖ ਸਨ, ਬਾਕੀ ਹਿੰਦੂ ਸਨ। ਉਹਨਾਂ ਨੂੰ ਮਨਾ ਲਿਆ ਵੀ ਤੁਸੀਂ ਇਹ ਸਾਰਾ ਕੁਝ ਕੀਤਾ। ਮਨ ਤਾਂ ਗਏ, ਉਹਨਾਂ ਨੂੰ ਸੈਸ਼ਨ ਵੱਲੋਂ ਮੌਤ ਦੀ ਸਜ਼ਾ ਵੀ ਹੋ ਗਈ। ਇੱਧਰ ਭੈਣੀ ਸਾਹਿਬ ਬੈਠਿਆ, ਸਾਗੁਰਾਂ ਨੇ ਆਖਿਆ ਵੀ ਵੇਖੋ ਕਿਸ ਤਰ੍ਹਾਂ ਦਾ ਸਮਾਂ ਆ ਗਿਆ, ਫਸਲ ਕਿਸੇ ਦੀ ਵੱਢ ਕੋਈ ਰਿਹਾ। ਉੱਥੇ ਬਾਬਾ ਲਹਿਣਾ ਸਿੰਘ ਅਤੇ ਬੀਲਾ ਸਿੰਘ ਹਰੀ ਬੈਠੇ ਸਨ। ਸਿੰਘਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਕੀ ਬਚਨ ਨੇ, ਸਾਨੂੰ ਸਮਝ ਨਹੀਂ ਆਇਆ। ਕਹਿਣਗੇ ਬਚਨ ਇਹ ਆ ਕਿ ਅੰਮ੍ਰਿਤਸਰ ਦੀ ਗੱਲ, ਅੰਮ੍ਰਿਤਸਰ ਜੋ ਸਾਕਾ ਵਾਪਰਿਆ, ਉਹ ਵਿਚਾਰੇ ਜਿਹੜੇ ਫੜੇ ਗਏ ਨੇ ਉਹਨਾਂ ਥੋੜ੍ਹਾ ਕੀਤਾ ਹੋਏਗਾ, ਜਿਨ੍ਹਾਂ ਨੇ ਕੀਤਾ ਹੈ ਉਹ ਕੌਣ ਨੇ ਉਹ ਪਤਾ ਨਹੀਂ ਲੱਗਦਾ, ਉਹ ਦੋਵੇਂ ਖੜੇ ਹੋ ਗਏ। ਹਾਂਜੀ ਸੱਚੇ ਪਾਤਸ਼ਾਹ, ਇਹ ਕੁਝ ਤਾਂ ਅਸੀਂ ਜਿਹੜਾ ਗਊ ਦੀ ਰੱਖਿਆ ਵਾਸਤੇ ਕੀਤਾ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਕੀਤਾ, ਸਾਥ ਹੋ ਰਿਹਾ ਨਹੀਂ ਗਿਆ। ਕਹਿਣਗੇ ਕੀਤਾ ਹੈ, ਆਪਣੀ ਫਸਲ ਜਾ ਕੇ ਆਪ ਵੱਢੋ, ਕਚਹਿਰੀ ਜਾ ਕੇ ਪੇਸ਼ ਹੋਵੋ, ਉੱਥੇ ਜਾ ਕੇ ਦੱਸੋ। ਦੋ ਸਨ ਨਾਲ, ਉਹਨਾਂ ਹੋਰ ਜਿਹੜੇ ਹਨ ਲਹਿਣਾ ਸਿੰਘ ਅਤੇ ਬੀਲਾ ਸਿੰਘ, ਉਹਨਾਂ ਹੋਰਾਂ ਨੂੰ ਵੇਖਿਆ, ਫਤਿਹ ਸਿੰਘ ਵੀ ਮਿਲ ਗਿਆ ਉਹਨਾਂ ਨੂੰ, ਹਾਕਮ ਸਿੰਘ ਵੀ ਪਟਵਾਰੀ ਮਿਲ ਗਿਆ, ਹੋਰਾਂ ਨਾਲ ਪਤਾ ਕੀਤਾ, ਉਹ ਲਾਲ ਸਿੰਘ ਵੀ ਉਹਨਾਂ ਨੂੰ ਕਿਤੇ ਲੱਭ ਗਿਆ, ਉਹ ਵੀ ਪਤਾ ਲੱਗ ਗਿਆ, ਲਹਿਣਾ ਸਿੰਘ ਦੂਜਾ ਵੀ ਲੱਭ ਗਿਆ। ਅਤੇ ਉਹਨਾਂ ਜਿਹੜਾ ਨਾ ਹੌਲੀ ਹੌਲੀ ਜਿਵੇਂ ਪੁੱਛਿਆ, ਅਤੇ ਪੁੱਛਣ ਤੋਂ ਬਾਅਦ ਜਿਹੜਾ ਹੈ, ਜਿਹੜੀ ਸਾਰੇ 7 ਜਣੇ ਇਕੱਠੇ ਹੋ ਕੇ, 7 ਜਣੇ ਇਕੱਠੇ ਹੋ ਕੇ ਉੱਥੇ ਕਚਹਿਰੀ ਜਾ ਵੜੇ। ਜਦੋਂ ਉਸਦੇ ਮੋਹਰ ਲਾਉਣੀ ਸੀ ਉਹਨਾਂ ਨੇ, ਉਹਨਾਂ ਨੂੰ 12 ਨੂੰ ਕਾਤਲ ਸਿੱਧ ਕਰਕੇ ਅਤੇ ਉਹਨਾਂ ਦੇ ਫਾਂਸੀ ਦੇ ਹੁਕਮ ਨੂੰ ਮੋਹਰ ਲਾਉਣੀ ਸੀ। ਜਾ ਕਚਹਿਰੀ ਜਕਾਰੇ ਗਜਾਏ ਜੋ ਬੋਲੇ ਸੋਨਿਆਸ। ਉਹਨੇ ਕਿਹਾ ਇਹ ਕਿੱਥੋਂ ਆ ਗਏ ਨੇ? ਕਹਿਣ ਲੱਗੇ ਅਸੀਂ ਆਨੇ, ਤੁਹਾਡਾ ਕਾਨੂੰਨ ਝੂਠਾ ਹੈ, ਜੋ ਤੁਸੀਂ ਕੀਤਾ ਗਲਤ ਕਰ ਰਹੇ ਜੀ, ਅੱਗੇ ਵੀ ਕੀਤਾ ਤਾਂ ਹੁਣ ਵੀ ਗਲਤ ਕਰ ਰਹੇ ਜੇ। ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ ਉਹ ਬੁੱਚੜ ਅਸੀਂ ਮਾਰੇ ਨੇ, ਉਹ ਗਊਆਂ ਅਸੀਂ ਛਡਾਈਆਂ ਨੇ, ਜੋ ਕਰਨਾ ਸਾਡੇ ਨਾਲ ਕਰੋ, ਇਹਨਾਂ ਨੂੰ ਛੱਡ ਦਿਓ। ਪਹਿਲਾਂ ਉਹਨਾਂ ਇਤਬਾਰ ਨਾ ਕੀਤਾ, ਫਿਰ ਉਹਨਾਂ ਕਿਹਾ ਫਲਾਣੀ ਥਾਂ 'ਤੇ ਕਿਰਪਾਨਾਂ ਪਈਆਂ ਜੇ ਸਾਡੀਆਂ, ਫਲਾਣੀ ਥਾਂ 'ਤੇ ਅਸੀਂ ਕੱਪੜੇ ਲੁਕਾਏ ਹੋਏ ਨੇ ਲਹੂ ਲਿਬੜੇ, ਤਾਂ ਅਸੀਂ ਇਸ ਕਰਕੇ ਨਹੀਂ ਆਏ ਕਿ ਤੁਹਾਡੀ ਸਰਕਾਰ ਤੋਂ ਡਰਨੇ ਜਾਂ ਕੱਲ੍ਹ ਤੋਂ ਸਾਨੂੰ ਫੜ ਲਏਗਾ ਕੋਈ। ਅਸੀਂ ਤਾਂ ਇਸ ਕਰਕੇ ਆਏ ਕਿ ਸਾਡੇ ਸਤਿਗੁਰੂ ਦਾ ਹੁਕਮ, ਆਪਣੀ ਫਸਲ ਆਪ ਜਾ ਕੇ ਵੱਢੋ। ਸਰਕਾਰ ਜਿਹੜੀ ਦੂਜਿਆਂ ਨੂੰ ਦੋਸ਼ੀ ਕਰਾਰ ਕਰ ਦੇ ਚੁੱਕੀ ਸੀ, ਉਹਨਾਂ ਸਮਝਣਾ ਹੈ ਕੀ ਕਰੇ, ਕਿੱਥੋਂ ਗਵਾਹ ਬਣਾਏ। ਉਹਨਾਂ ਇੱਕ ਹੋਰ ਵਿਅਕਤੀ ਗਵਾਹ ਬਣਾਇਆ ਜਿਹੜਾ ਰਾਏਕੋਟ ਦੇ ਕਤਲ ਦੇ ਕੇਸ 'ਚ ਇਸ ਤਰ੍ਹਾਂ ਸ਼ਹੀਦਾਂ ਨਾਲ ਜਿਹੜਾ ਨਾ ਉਹਦਾ ਨਾਂ ਸੀ, ਉਹਨੂੰ ਸ਼ਹੀਦ ਕਰਤਾ ਜਾਣਾ ਸੀ 5 ਅਗਸਤ ਨੂੰ। ਉਹਨੂੰ ਆਖਦਾ ਵੀ ਤੂੰ ਉੱਥੋਂ ਦਾ ਚਸ਼ਮਦੀਦ ਗਵਾਹ ਬਣ ਜਾ, ਗੁਲਾਬ ਸਿੰਘ ਤੂੰ ਫਾਇਦੇ 'ਚ ਰਹੇਗਾ, ਨਾਲੇ ਸਰਕਾਰ ਤੈਨੂੰ ਇਨਾਮ ਦੇਗੀ, ਨਾਲੇ ਪੈਸੇ ਦੇ, ਨਾਰੀ ਖੇਡ ਵਧੀਆ ਰਹੇਗੀ। ਉਹ ਚਸ਼ਮਦੀਦ ਗਵਾਹ ਬਣ ਗਿਆ। ਉਸ ਤੋਂ ਬਾਅਦ ਜਿਹੜਾ ਹੈ, ਜਿਹੜਾ ਕਾਗਜ਼ੀ ਕਾਰਵਾਈ ਵਾਲਾ ਮੁਕੱਦਮਾ ਹੁੰਦਾ ਉਹ ਚੱਲਣਾ ਸੀ, ਉਸ ਮੁਕੱਦਮੇ ਸਿੰਘਾਂ ਨੇ ਜਿਹੜਾ ਆਖਿਆ ਕਿ ਸਾਰਾ ਕੁਝ ਅਸੀਂ ਕੀਤਾ, 4 ਜਣਿਆਂ ਨੂੰ ਸ਼ਹੀਦੀ ਦਾ ਹੁਕਮ ਹੋਇਆ, 2 ਜਣੇ ਕਾਲੇ ਪਾਣੀ, ਲਾਲ ਸਿੰਘ ਅਤੇ ਲਹਿਣਾ ਸਿੰਘ ਸਪੁੱਤਰ ਬਲਾਕਾ ਸਿੰਘ, ਜਿਹੜਾ ਸ਼ਹੀਦਾਂ ਸੀ ਉਹਦਾ ਨਾਂ ਸੀ ਲਹਿਣਾ ਸਿੰਘ ਸਪੁੱਤਰ ਮੁਸੱਦਾ ਸਿੰਘ। 3-4  'ਚ ਜਿਹੜੇ ਪਹਿਲਾਂ 4 ਨਾਂ ਲਏ ਨੇ, ਲਹਿਣਾ ਸਿੰਘ ਆ, ਬੀਲਾ ਸਿੰਘ ਏ, ਹਾਕਮ ਸਿੰਘ ਏ, ਫਤਿਹ ਸਿੰਘ, ਇਹਨਾਂ 4 ਦੀ ਸ਼ਹੀਦੀ। ਉਹਨੇ ਆਖਿਆ ਜੀ ਆਖਰੀ ਗੱਲ ਦੱਸੋ, ਤੁਹਾਡੀ ਕੀ ਮੰਗ ਆ? ਕਹਿੰਦੇ ਸਾਡੀ ਇੱਕੋ ਹੀ ਮੰਗ ਹੈ ਵੀ ਸਾਡੇ ਗਲਾਂ 'ਚ ਇਹ ਜਿਹੜਾ ਗਊ ਦੀ ਤੰਦ ਦੇ ਰੱਸੇ ਨਾ ਪਾਏ ਜਾਣ, ਰੇਸ਼ਮ ਦੇ ਰੱਸੇ ਲਿਆਂਦੇ ਜਾਣ। ਕਹਿਣਗੇ ਨਹੀਂ, ਕਹਿਣਗੇ ਉਹ ਰੱਸੇ ਕੋਈ ਨਾ ਪਾਏ, ਅਸੀਂ ਆਪ ਆਪਣੇ ਗਲਾਂ 'ਚ ਪਾਵਾਂਗੇ। ਕਹਿਣਗੇ ਠੀਕ, ਕਹਿਣਗੇ ਇਹ ਠੀਕ ਹੈ, ਪਰ ਉਸ ਤੋਂ ਪਹਿਲਾਂ ਅਸੀਂ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਆਵਾਂਗੇ। ਉਹ ਸਿੰਘ ਹਰਿਮੰਦਰ ਸਾਹਿਬ ਗਏ, ਸਣੇ ਕੇ ਅਸੀਂ ਇਸ਼ਨਾਨ ਕੀਤਾ, ਢੋਲਕੀ ਗਲ 'ਚ ਪਾਈ, ਨਾਲ ਜਿਹੜੇ ਛੈਣੇ ਵਜਾਉਂਦੇ ਆ ਰਹੇ ਨੇ ਅਤੇ ਸ਼ਬਦ ਪੜ੍ਹਦੇ ਆ ਰਹੇ ਨੇ, ਉੱਥੇ ਜਿਹੜਾ ਰਾਮ ਬਾਗ ਇੱਕ ਉੱਥੇ ਬੋਰਡ, ਉਸ ਬੋਰਡ ਦੇ ਨਾਲ ਜਿਹੜੀ ਫਾਂਸੀ ਗੱਡੀ ਹੋਈ ਸੀ ਉਹ ਰੱਸੇ ਉੱਥੇ, ਉਹ ਸਾਰੇ ਸਾਰੇ ਸਿੰਘ ਜਿਹੜੇ ਸ਼ਹੀਦ ਹੋਣ ਵਾਸਤੇ ਪਹੁੰਚ ਗਏ, ਔਰ ਉੱਥੇ ਜਿਹੜਾ ਹੈ 4 ਸ਼ਹੀਦ ਹੋਏ। 15 ਸਤੰਬਰ 1871 ਨੂੰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਇੱਕ ਮਾਤਾ ਸੀ ਇੱਕ ਦੀ, ਹਾਕਮ ਸਿੰਘ ਪਟਵਾਰੀ ਦੀ ਸ਼ਹਿਰ, ਉਹਨੇ ਆਪਣਾ ਕੋਠਾ ਉਧੇੜਿਆ, ਲੱਕੜ ਦੇ ਕੋਠੇ ਹੁੰਦੇ ਹਨ, ਛਤੀਰੀਆਂ ਪਈਆਂ ਹੁੰਦੀਆਂ ਹਨ, ਉੱਤੇ ਕੜੀਆਂ ਪਈਆਂ ਹੁੰਦੀਆਂ ਹਨ, ਬਾਲੇ ਪਏ ਹੁੰਦੇ ਹਨ, ਗੱਡੇ 'ਤੇ ਲੱਦ ਕੇ ਲੈ ਆਈ ਅਤੇ ਉਹਨਾਂ ਨਾਲ ਜਿਹੜਾ ਹੈ 4 ਸ਼ਹੀਦਾਂ ਦਾ ਇਕੱਠਾ ਸੰਸਕਾਰ ਕੀਤਾ ਗਿਆ। ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਜਿਹੜੇ ਸ਼ਹੀਦ ਹੋਏ, ਰਾਮਬਾਗ ਉਹ ਥਾਂ ਅੱਜ ਵੀ ਹੈ, ਅੱਜ ਵੀ ਉੱਥੇ ਉਹਨਾਂ ਸ਼ਹੀਦਾਂ ਦੀ ਯਾਦ 'ਚ ਮੇਲਾ ਮਨਾਇਆ ਜਾਂਦਾ। ਆਪਾਂ ਜਿੱਥੇ ਵੀ ਬੈਠੇ ਹਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਔਰ ਉਹਨਾਂ ਦੀ ਯਾਦ 'ਚ ਇਹ ਮੇਲੇ ਮਨਾਉਂਦੇ ਹਾਂ। ਉਹਨਾਂ ਸ਼ਹੀਦਾਂ ਨੂੰ ਸਦਾ ਹੀ ਅਸੀਂ ਜਿਹੜਾ ਨਮਸਕਾਰ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਸਤਿ ਸ੍ਰੀ ਅਕਾਲ।